ਸੋ ਭਗਤ ਰਵਿਦਾਸ ਜੀ ਬਖਸ਼ਿਸ਼ ਕਰ ਰਹੇ ਨੇ ਸ੍ਰੀ ਰਾਗ ਦੇ ਵਿੱਚ। ਸੋ ਇਹ ਰਵਿਦਾਸ ਭਗਤ ਜੀ ਪੂਰਵ ਜਨਮ ਦੇ ਵਿੱਚ ਸੋ ਜਿਸ ਪ੍ਰਕਾਰ ਸਨ ਪਰਮਾਤਮਾ ਦੇ ਭਗਤ, ਪਿਛਲਿਆਂ ਕਈ ਜਨਮਾਂ ਤੋਂ ਭਗਤ ਚਲੇ ਆ ਰਹੇ ਸੀ, ਬਹੁਤ ਕਮਾਈ ਸਾਰਿਆਂ ਭਗਤਾਂ ਦੀ, ਕਿਸੇ ਦੀ 1100 ਜਨਮ, ਕਿਸੇ ਦੀ 1500 ਜਨਮ, ਕਿਸੇ ਦੀ ਇੰਨੇ ਜਨਮ, ਕੋਈ ਅੰਤ ਹੀ ਨਹੀਂ। ਤੋ ਰਾਮਾਨੰਦ ਜੀ ਦੇ ਪਾਸ ਰਹਿ ਕੇ ਸੇਵਾ ਕਰਦੇ ਹੁੰਦੇ, ਰੋਜ਼ਾਨਾ ਸਾਰੇ ਥਾਈਂ ਜਾ ਕੇ ਮੰਗ ਕੇ ਲਿਆਉਣਾ, ਕਿਉਂਕਿ ਉਦੋਂ ਸੇਵਕ ਸਨ। ਬਰਸਾਤ ਬਹੁਤ ਜ਼ਿਆਦਾ ਹੋਣ ਕਰਕੇ ਇੱਕ ਦਿਨ ਨੇੜੇ ਜਿੱਥੋਂ ਮਨਾ ਕੀਤਾ ਹੋਇਆ ਸੀ ਉੱਥੋਂ ਰੋਟੀ ਲਿਆਂਦੀ, ਦਾਲ ਆਟਾ। ਉਹ ਬੰਦੇ ਇਹ ਜਿਹੀ ਸੀ ਗਲਤ ਜਿਹੀ, ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਕੋਈ ਜੱਤ ਸੱਤ ਨਹੀਂ ਸੀ, ਸਾਰੇ ਵਿਕਾਰੀ ਜੇ, ਪੈਸਾ ਤਾਂ ਬੜਾ ਸੀ। ਉਹ ਆਟਾ ਦਾਲਾਂ ਲਿਆਂਦੀਆਂ, ਪ੍ਰਸ਼ਾਦਾ ਛਕਿਆ, ਸਮਾਧੀ ਠੀਕ ਨਾ ਲੱਗੇ। ਸੋ ਉਸ ਵਕਤ ਰਾਮਾਨੰਦ ਜੀ ਦੇ ਮੁੱਖ ਵਿੱਚੋਂ ਸੁਭਾਵਕ ਬਚਨ ਨਿਕਲਣ ਕਰਕੇ ਆਪ ਨੂੰ ਅਗਲਾ ਜਨਮ ਫੇਰ ਲੈਣਾ ਪਿਆ। ਸੋ ਇਸ ਤਰ੍ਹਾਂ ਜਿਹੜਾ ਹੈ ਜਨਮ ਹੋਣ ਕਰਕੇ ਇੱਕ ਵਾਰ ਪਰਮੇਸ਼ਰ ਜੀ ਨੇ ਜਦ ਦਰਸ਼ਨ ਦਿੱਤੇ, ਭਗਤ ਰਵਿਦਾਸ ਜੀ ਨੂੰ ਪਰਖਣ ਦੇ ਮਾਰੇ ਕਹਿਣ ਲੱਗੇ, ਮੇਰੇ ਨੇੜੇ ਨਾ ਲੱਗੀ, ਤੂੰ ਸ਼ੂਦਰ ਸ਼ੂਦਰ ਹੈ। ਭਗਤ ਰਵਿਦਾਸ ਜੀ ਨੂੰ ਪਰਖਦੇ ਸੀ ਪਰਮੇਸ਼ਰ। ਉਸ ਵਕਤ ਭਗਤ ਰਵਿਦਾਸ ਜੀ ਨੇ ਸ਼ਬਦ ਉਚਾਰਨ ਕੀਤਾ, ਤੋ ਸ੍ਰੀ ਰਾਗ ਦੇ ਵਿੱਚ ਉਚਾਰਨ ਕਰਦੇ ਨੇ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਹੇ ਵਾਹਿਗੁਰੂ ਹੇ ਭਗਵਾਨ ਪਰਮੇਸ਼ਰ, ਤੋਹੀ ਤੇਰੇ ਵਿੱਚ ਮੋਹੀ ਮੇਰੇ ਵਿੱਚ, ਤੋਹੀ ਮੋਹੀ ਤੇਰੇ ਵਿੱਚ ਮੋਹੀ ਮੇਰੇ ਵਿੱਚ। ਫਿਰ ਦੁਬਾਰਾ ਕਹਿੰਦੇ ਮੋਹੀ ਤੋਹੀ ਮੋਹੀ ਮੇਰੇ ਵਿੱਚ ਤੋਹੀ ਤੇਰੇ ਵਿੱਚ ਅੰਤਰ ਕੈਸਾ, ਹੁਣ ਕੋਈ ਫਰਕ ਆ ਆਪਣੇ ਵਿੱਚ। ਜਿਸ ਵੇਲੇ ਤੋਹੀ ਤੋਂ ਭਾਵ ਮੇਰੀ ਬੁੱਧੀ ਵਿੱਚ ਮੋਹੀ ਮੋਹਿਤ ਕੀਤੀ ਆਪਣੇ ਵੱਲ, ਤਾਂ ਫਿਰ ਮੈਂ ਤੇਰੇ ਵਿੱਚ ਅਭੇਦ ਹੋ ਗਿਆ, ਉਪਾਸ਼ਕ ਉਪਾਸ਼ਿਆ ਦਾ ਸਰੂਪ ਹੋ ਗਿਆ। ਤਾਂ ਭਗਵਾਨ ਪਰਮੇਸ਼ਰ ਕਹਿਣਗੇ ਰਵਿਦਾਸ, ਤੇਰੀ ਉਪਾਧੀ ਨੀਚ ਚਮਿਆਰ ਦੀ ਹੈ, ਮੇਰੀ ਖੱਤਰੀ ਹੋਣ ਕਰਕੇ ਸ੍ਰੇਸ਼ਟ, ਇਸ ਵਾਸਤੇ ਤੇਰੇ ਮੇਰੇ ਵਿੱਚ ਬਹੁਤ ਭੇਦ ਹੈ। ਤਾਂ ਭਗਤ ਰਵਿਦਾਸ ਜੀ ਨੇ ਕਿਹਾ, ਕਣਕ ਕਟਕ ਜਲ ਤਰੰਗ ਜੈਸਾ, ਕਹਿੰਦੇ ਭਗਵਾਨ ਜੈਸੇ ਕਣਕ ਹੁੰਦਾ ਸਵਰਨ, ਅਤੇ ਸਵਰਨ ਦੇ ਕਟਕ ਹੁੰਦੇ ਕੜਿਆਂ ਵਿੱਚ, ਗਹਿਣਿਆਂ ਵਿੱਚ ਕੋਈ ਭੇਦ ਨਹੀਂ ਹੁੰਦਾ, ਇਸ ਤਰ੍ਹਾਂ ਤੇਰੇ ਮੇਰੇ ਵਿੱਚ ਕੋਈ ਭੇਦ ਨਹੀਂ, ਕਿਉਂਕਿ ਸਵਰਨ ਦਾ ਗਹਿਣਾ ਸੋਨਾ ਹੀ ਹੁੰਦਾ। ਉਹ ਇਹ ਜੋ ਬੀਜ ਹਮ ਤੁਮ ਕਸ਼ ਹੋਤੇ ਤਿਨ ਕੀ ਬਾਤ ਬਿਲਾਨੀ, ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਖਾਨੀ, ਰਾਜ ਭੁਅੰਗ ਪ੍ਰਸੰਗ ਜੈਸੇ ਹੈ ਹੈ ਅਬ ਕਛ ਮਰਮ ਜਨਾਇਆ, ਅਨਕ ਕਟਕ ਜੈਸੇ ਭੂਲ ਪਰੇ ਅਬ ਕਹਿਤੇ ਕਹਿਣ ਨਾ ਆਇਆ। ਇਹ ਵੀ ਭਗਤ ਜੀ ਦਾ ਹੀ ਸ਼ਬਦ ਹੈ। ਫਿਰ ਪਰਮੇਸ਼ਰ ਨੇ ਕਿਹਾ, ਤੂੰ ਜਨਮ ਮਰਨ ਵਾਲਾ, ਮੈਂ ਜਨਮ ਮਰਨ ਤੋਂ ਰਹਿਤ ਹਾਂ, ਇਸ ਕਰਕੇ ਤੇਰਾ ਮੇਰਾ ਬੜਾ ਫਰਕ ਹੈ। ਤਾਂ ਰਵਿਦਾਸ ਜੀ ਨੇ ਕਿਹਾ, ਜਲ ਤਰੰਗ ਜੈਸਾ, ਇਹ ਭਗਵਾਨ ਜਿਵੇਂ ਜਲ ਵਿੱਚੋਂ ਤਰੰਗ ਲਹਿਰਾਂ ਉੱਠਦੀਆਂ, ਜਲ ਦੇ ਆਸਰੇ ਹੀ ਠਹਿਰਦੇ ਨੇ, ਜਲ ਵਿੱਚ ਲੀਨ ਹੋ ਜਾਂਦੇ ਨੇ, ਅਤੇ ਜਲ ਤੋਂ ਹੀ ਭਿੰਨ ਕਰੀਏ ਤਾਂ ਤਰੰਗ ਭਿੰਨ ਨਹੀਂ ਹੁੰਦਾ। ਸੋ ਜਿਸ ਤਰ੍ਹਾਂ ਭਗਤ ਨਾਮਦੇਵ ਜੀ ਨੇ ਉਚਾਰਨ ਕੀਤਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ, ਸੂਤ ਏਕ ਮਨ ਸਤ ਸੰਸ ਜੈਸੇ ਓਤ ਪੋਤ ਪ੍ਰਭ ਸੋਈ, ਐਸੇ ਆਪ ਤੋਂ ਹੀ ਅਸੀਂ ਉਤਪੰਨ ਹੋਏ ਹਾਂ, ਆਪ ਦੇ ਆਸਰੇ ਹੀ ਵਿਚਰਦੇ ਹਾਂ, ਆਪ ਦੇ ਵਿੱਚ ਹੀ ਲੀਨ ਹੋਵਾਂਗੇ, ਜੈਸੇ ਤਰੰਗ ਜਲ ਰੂਪ ਨੇ ਐਸੇ ਭਗਵਾਨ ਅਸੀਂ ਤੁਹਾਡਾ ਹੀ ਰੂਪ ਹੈ ਜੀ, ਜਲ ਤਰੰਗ ਜਿਉਂ ਜਲੈ ਸਮਾਇਆ ਤਿਉਂ ਜੋਤੀ ਸੰਗ ਜੋਤ ਮਿਲਾਇਆ। ਫਿਰ ਭਗਵਾਨ ਪਰਮੇਸ਼ਰ ਨੇ ਕਿਹਾ, ਪਰਖ ਲੈਣ ਦੇ ਮਾਰੇ ਐਸੇ ਬਚਨ ਕਰਦੇ ਨੇ, ਕਹਿੰਦੇ ਤੂੰ ਪਾਪੀ ਅਸੀਂ ਪਾਵਨ ਆ। ਤਾਂ ਭਗਤ ਰਵਿਦਾਸ ਜੀ ਕਹਿਣ ਲੱਗੇ, ਜਾਓ ਪੈ ਹਮ ਨਾ ਪਾਪ ਕਰੰਤਾ, ਅਹੇ ਅਨੰਤਾ ਪਤਤ ਪਾਵਨ ਨਾਮ ਕੈਸੇ ਹੁੰਤਾ ਰਹਾਉ, ਅਹੇ ਅਨੰਤਾ ਹੇ ਬੇਅੰਤ ਸਰੂਪ ਵਾਹਿਗੁਰੂ, ਜਾਓ ਪੈ ਹਮ ਨਾ ਪਾਪ ਕਰੰਤਾ, ਜੇ ਕਰਕੇ ਅਸੀਂ ਪਾਪ ਕਰਮ ਨਾ ਕਰਦੇ ਪਤਤ ਪਾਵਨ ਨਾਮ ਕੈਸੇ ਹੁੰਤਾ, ਤੁਹਾਨੂੰ ਵੀ ਫਿਰ ਕਿਸੇ ਨੇ ਪਤਤ ਪਾਵਨ ਨਹੀਂ ਸੀ ਕਹਿਣਾ, ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਕਿਵੇਂ ਹੁੰਦਾ ਤੁਸੀਂ? ਫਿਰ ਅਸੀਂ ਪਾਪ ਕਰਦੇ ਹਾਂ, ਫਿਰ ਤੁਸੀਂ ਸਾਨੂੰ ਬਖਸ਼ਦੇ ਹੋ, ਤਾਂਹੀਓ ਤੁਹਾਡਾ ਨਾਮ ਪਤਤ ਪਾਵਨ ਹੈ। ਜੇ ਅਸੀਂ ਪਤਤ ਹੀ ਨਾ ਹੁੰਦੇ ਫਿਰ ਤੁਸੀਂ ਕਿਹਨੂੰ ਬਖਸ਼ਦੇ? ਫਿਰ ਤਾਂ ਸਾਰੀ ਗੱਲ ਇੱਕੋ ਹੀ ਸੀ, ਵਿਸ਼ਰਾਮ ਦੇ ਕੇ ਕਹਿੰਦੇ ਨੇ। ਤਾਂ ਭਗਵਾਨ ਜੀ ਨੇ ਕਿਹਾ ਕਿ ਪਾਪਾਂ ਦੇ ਕਰਨ ਨਾਲ ਤਰ ਜਾਣਾ ਹੁੰਦਾ, ਅਤੇ ਹੋਰ ਸੰਸਾਰ ਵਿੱਚ ਅਨੇਕਾਂ ਪਾਪੀ ਹਨ, ਜੇ ਪਾਪਾਂ ਨਾਲ ਹੀ ਤਰਨਾ ਹੁੰਦਾ ਉਹ ਕਿਉਂ ਨਹੀਂ ਤਰੇ? ਤਾਂ ਭਗਤ ਰਵਿਦਾਸ ਨੇ ਕਿਹਾ, ਹੇ ਬੇਅੰਤ ਰੂਪ ਅਕਾਲ ਪੁਰਖ, ਸੋ ਜੇ ਅਸੀਂ ਆਪਦੇ ਚਰਨਾਂ ਨੂੰ ਨਾ ਪਕੜਦੇ ਨਾ, ਤਾਂ ਆਪ ਜੀ ਦਾ ਨਾਮ ਪਾਪੀਆਂ ਦੇ ਪਵਿੱਤਰ ਕਰਨ ਵਾਲਾ ਕੈਸੇ ਹੁੰਦਾ? ਕਿਉਂਕਿ ਉਹਨਾਂ ਨੇ ਤੁਹਾਡੇ ਚਰਨ ਨਹੀਂ ਪਕੜੇ, ਮੈਂ ਤੁਹਾਡੇ ਚਰਨ ਪਕੜੇ ਨੇ, ਇਸ ਕਰਕੇ ਮੈਂ ਤਰਿਆ। ਕਹਿਣ ਲੱਗੇ ਪਰਮੇਸ਼ੁਰ ਕਿ ਤੂੰ ਦਾਸ ਤੇ ਮੈਂ ਸੁਆਮੀ ਆ, ਜੇ ਮੈਂ ਨਾ ਹੋਵਾਂ ਤੁਹਾਨੂੰ ਕੋਈ ਵੀ ਨਾ ਜਾਣੇ। ਭਗਤ ਰਵਿਦਾਸ ਜੀ ਕਹਿਣ ਲੱਗੇ ਤੁਮ ਜੋ ਨਾਇਕ ਅੱਛ ਹੋ ਅੰਤਰਜਾਮੀ, ਹੇ ਭਗਵਾਨ ਜੀ ਤੁਸੀਂ ਜੋ ਅੰਤਰਜਾਮੀ ਅੱਛ ਹੋ ਤੋਂ ਭਾਵ ਅੱਛ ਹੁੰਦਾ ਚੰਗੇ ਹੋ, ਨਾਇਕ ਸੁਆਮੀ ਹੋ, ਹੇ ਅੰਤਰਜਾਮੀ ਆਪ ਜੋ ਸੁਆਮੀ ਅੱਛ ਹੋ ਤੋਂ ਭਾਵ ਹੋ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਪਰ ਇਹ ਤਾਂ ਜਾਣ ਲਓ ਕਿ ਤੁਸੀਂ ਤਾਂ ਠੀਕ ਆਪਣੇ ਆਪ ਨੂੰ ਕਹਿੰਦੇ ਸੁਆਮੀ ਆ, ਮੈਂ ਅੰਤਰਜਾਮੀ ਆ, ਪ੍ਰਭ ਤੇ ਜਨ ਜਾਨ ਈਜਾ ਜਨ ਤੇ ਸੁਆਮੀ, ਪਰ ਸੁਆਮੀ ਕਰਕੇ ਹੀ ਦਾਸ ਜਾਣਿਆ ਜਾਂਦਾ ਤੇ ਜਨ ਕਰਕੇ ਹੀ ਪ੍ਰਭੂ ਜਾਣਿਆ ਜਾਂਦਾ। ਜੇ ਅਸੀਂ ਨਾ ਹੁੰਦੇ ਜਨ, ਅਸੀਂ ਜਨ ਆ ਤੁਹਾਡੇ, ਤੁਸੀਂ ਸਾਡੇ ਮਾਲਕ ਹੋ, ਜੇ ਜਨ ਨਾ ਹੋਵੇ ਤਾਂ ਮਾਲਕ ਕਿਵੇਂ ਬਣਦੇ ਤੁਸੀਂ? ਕਿਉਂ ਭਗਤਾਂ ਨਾਲ ਪਿਆਰ ਲਾਡਲੇ ਬਚਨ ਕਰਕੇ ਪਰਮੇਸ਼ਰ ਸੰਵਾਦ ਕਰਦੇ। ਦੇਖਦੇ ਭਗਤ ਦੀ ਕਿੰਨੀ ਸ਼ਰਧਾ, ਕਿੰਨਾ ਕਿੰਨੀ ਜ਼ਿਆਦਾ ਬੁੱਧੀ ਹੈ, ਕਿੰਨਾ ਮੇਰੇ ਤੇ ਵਿਸ਼ਵਾਸ ਕਰਦਾ। ਇਸ ਤਰ੍ਹਾਂ ਭਗਤ ਜੀ ਦੀਆਂ ਪਰਖਾਂ ਲੈਂਦੇ ਨੇ, ਭਗਤ ਜੀ ਅੱਗੇ ਬਹੁਤ ਸੋਹਣੇ ਜਵਾਬ ਦਿੰਦੇ ਨੇ। ਸੋ ਜਿਵੇਂ ਇਸ ਕਰਕੇ ਪ੍ਰਭ ਤੇ ਜਨ ਜਾਨੀਜਾ ਜਨ ਤੇ ਸੁਆਮੀ, ਵਧੋ ਕੀ ਨਾ ਹੋੜ ਮਾਧਵ ਮੋਸਿਓ, ਠਾਕੁਰ ਤੇ ਜਨ ਜਨ ਤੇ ਠਾਕੁਰ, ਖੇਲ ਭਰਿਓ ਹੈ ਤੋ ਸਿਉ, ਭਾਵ ਜੇ ਦਾਸ ਨਾ ਹੁੰਦੇ ਤੁਹਾਨੂੰ ਸੁਆਮੀ ਕੌਣ ਕਹਿੰਦਾ। ਸੋ ਇਸ ਕਰਕੇ ਜਿਵੇਂ ਤੁਲਸੀਦਾਸ ਜੀ ਨੇ ਵੀ ਕਿਹਾ ਹੈ ਕਿ ਅਗਰ ਨਾ ਹੋਤੇ ਸੰਤ ਜਗਤ ਮੈਂ ਵਿਧਾਤਾ ਜਾਤਾ ਊਤ, ਤੇਰੇ ਪਿਆਰਿਆਂ ਕਰਕੇ ਹੀ ਤੂੰ ਪਛਾਣਿਆ ਜਾਂਦਾ ਹੈ। ਜੇ ਦੁਨੀਆਂ ਦੇ ਅੰਦਰ ਤੇਰੇ ਪਿਆਰੇ ਨਾ ਹੁੰਦੇ ਤਾਂ ਕਿਸੇ ਨੂੰ ਕੀ ਪਤਾ ਲੱਗਣਾ ਕਿ ਰੱਬ ਹੈ ਕਿ ਨਹੀਂ ਹੈ। ਇੰਨੇ ਬਚਨ ਸੁਣ ਕੇ ਪਰਮੇਸ਼ੁਰ ਪ੍ਰਸੰਨ ਹੋ ਕੇ ਕਹਿੰਦੇ ਅੱਛਾ ਮੰਗ ਫਿਰ ਕੀ ਮੰਗਦਾ। ਭਗਤ ਰਵਿਦਾਸ ਜੀ ਕਹਿਣ ਲੱਗੇ ਸਰੀਰ ਅਰਾਧਾ ਮੋਹ ਕੋ ਵਿਚਾਰ ਦੇਹੁ, ਰਵਿਦਾਸ ਸਾਮ ਦਾਲ ਸਮਝਾਵੈ ਕੋ। ਭਗਤ ਰਵਿਦਾਸ ਜੀ ਕਹਿੰਦੇ ਪਰਮੇਸ਼ੁਰ ਜੀ, ਜੇ ਆਪ ਮੇਰੇ ਤੇ ਪ੍ਰਸੰਨ ਹੋ ਕੇ ਕੋਈ ਵਰ ਦੇਣਾ ਚਾਹੁੰਦੇ ਹੋ ਤਾਂ ਮੈਨੂੰ ਇਹੋ ਜਿਹਾ ਵਿਚਾਰ ਦੇ ਦਿਓ ਕਿ ਜਦ ਤੱਕ ਮੇਰਾ ਸਰੀਰ ਹੈ ਉਦੋਂ ਤੱਕ ਮੈਂ ਆਪਦੇ ਨਾਮਾਂ ਨੂੰ ਹੀ ਅਰਾਧਦਾ ਰਹਾਂ ਬਸ। ਅਤੇ ਇਹ ਜੇ ਮਹਾਤਮਾ ਦੀ ਸਤਸੰਗਤ ਬਖਸ਼ਣੀ, ਜੇ ਕੋਈ ਸਮੂਹ ਵਿਖੇ ਸਮਦ੍ਰਿਸ਼ਟੀ ਸਮਝਾਉਂਦਾ ਰਹੇ ਮੈਨੂੰ, ਸਾਰਿਆਂ 'ਚ ਇੱਕ ਪਰਮਾਤਮਾ ਵਾਸਤੇ ਸਮਝਾਉਣ ਵਾਲਾ, ਉਹ ਜੇ ਮਹਾਤਮਾ ਦੀ ਸੰਗਤ, ਕਿਉਂਕਿ ਏਕਤਾ ਜਿਹਾ ਹੋਰ ਕੋਈ ਸੁੱਖ ਨਹੀਂ। ਭੇਦਵਾਦੀਆਂ ਦੀ ਸੰਗਤ ਬਹੁਤ ਬੁਰੀ ਆ, ਉਹ ਮੈਨੂੰ ਨਾ ਦੇਣੀ ਕਿਰਪਾ ਕਰਕੇ, ਕਿਉਂਕਿ ਭੇਦਵਾਦੀ ਬੰਦੇ ਹਰ ਵੇਲੇ ਜੀਵ ਈਸ਼ਵਰ ਦੇ ਭੇਦ ਨੂੰ ਹੀ ਸਿੱਧ ਕਰਦੇ ਰਹਿੰਦੇ ਨੇ, ਜਿਸ ਕਰਕੇ ਮਨ ਵਿੱਚ ਦੁੱਖ ਬਣਿਆ ਰਹਿੰਦਾ। ਜਿਵੇਂ ਕੋਈ ਬੰਦਾ ਬਾਜ਼ਾਰ ਤੋਂ ਇੱਕ ਬੱਕਰਾ ਮੁੱਲ ਖਰੀਦ ਕੇ ਲਈ ਜਾ ਰਿਹਾ ਸੀ, ਅੱਗੋਂ ਭੇਦਵਾਦੀ ਮਨੁੱਖਾਂ ਨੇ ਵਿਚਾਰਿਆ ਉਹ ਜਿਹੜਾ ਮਨੁੱਖ ਬੱਕਰਾ ਲਈ ਜਾ ਰਿਹਾ, ਬੱਕਰਾ ਇਹਦੇ ਪਾਸੋਂ ਪ੍ਰੇਮ ਨਾਲ ਖੋਹ ਲੈਣਾ ਚਾਹੀਦਾ। ਇਸ ਤਰ੍ਹਾਂ ਉਹਨਾਂ ਨੇ ਸਲਾਹ ਕਰਕੇ ਚਾਰਾਂ ਜਣੇ ਨੇ ਵਾਰੀ ਵਾਰੀ ਉਹਨੂੰ ਕਿਹਾ ਇਹ ਕੁੱਤਾ ਕਿੱਧਰ ਲੈ ਕੇ ਚੱਲਿਆ, ਇਹ ਕੁੱਤਾ ਹੈ। ਚਾਰ ਜਣੇ ਨੇ ਜਦੋਂ ਕਿਹਾ ਇਹ ਤਾਂ ਕੁੱਤਾ, ਉਹਨੇ ਸੁੱਟ ਦਿੱਤਾ। ਭੇਦਵਾਦੀਆਂ ਤੋਂ ਡਰ ਕੇ ਰਹਿਣਾ ਚਾਹੀਦਾ। ਉਹ ਤੂੰ ਤਾਂ ਛੋਟਾ ਜੀਵ ਹੈ, ਉਹ ਪਰਮੇਸ਼ੁਰ ਵੱਡਾ ਹੈ, ਤੂੰ ਤਾਂ ਨੀਚ ਜਿਹਾ ਹੈ, ਤੂੰ ਤਾਂ ਐਂ ਕਰਕੇ ਥੱਲੇ ਲਾ ਕੇ ਰੱਖ। ਇੱਕ ਉਹ ਹੁੰਦੇ ਨੇ ਜਿਹੜੇ ਪਰਮੇਸ਼ੁਰ ਦੇ ਵਿੱਚ ਹੀ ਮੇਲ ਦਿੰਦੇ ਨੇ, ਬਚਨ ਬਿਲਾਸ ਕਰਕੇ ਮਨ ਨੂੰ ਠੰਡ ਪਾ ਦਿੰਦੇ ਨੇ। ਕਹਿੰਦੇ ਉਹੇ ਜੇ ਬੰਦਿਆਂ ਦੀ ਸੰਗਤ ਨਹੀਂ ਜਿਹੜੇ ਤੇਰਾ ਨਾਮ ਜਪਦੇ ਹੋਣ, ਤੇਰੀ ਏਕਤਾ ਦੇ ਬਚਨ ਕਰਦੇ ਹੋਣ, ਉਹਾਂ ਜਾਂ ਨਾਲ ਨਾ ਕਿਤੇ ਬਿਠਾ ਦੀ ਜਿਹੜੇ ਪੁੱਠੀਆਂ ਗੱਲਾਂ ਕਰਦੇ ਹੋਣ। ਸੋ ਇਸ ਕਰਕੇ ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਦਸਵੇਂ ਪਾਤਸ਼ਾਹ ਨੇ ਲਿਖੀ ਹੋਈ ਸਾਖੀ 106 ਚਲਿੱਤਰ ਵਿੱਚ, ਦਵੈਤ ਬਚਨ ਕੋ ਸਿਮਰਨ ਜੋ ਹੋਵੇ ਹਵੈ ਸਫਿਆਤ ਤਾਹੇ ਬਿਗੋਵੈ। ਇਸ ਕਰਕੇ ਭਗਤ ਜੀ ਨੇ ਇਹੀ ਮੰਗਿਆ, ਤਾਂ ਹੀ ਭਗਤ ਰਵਿਦਾਸ ਜੀ ਨੇ ਭਗਵੰਤ ਪਰਮੇਸ਼ੁਰ ਅੱਗੇ ਇਹੀ ਬੇਨਤੀ ਕੀਤੀ ਕਿ ਮੈਨੂੰ ਭੇਦਵਾਦੀਆਂ ਦੀ ਸੰਗਤ ਨਾ ਦਿਓ। ਪਰਮੇਸ਼ੁਰ ਨੇ ਪੁੱਛਿਆ ਕੀ ਮੰਗਦਾ? ਕਹਿੰਦੇ ਮੈਨੂੰ ਤਾਂ ਉਹਨਾਂ ਗੁਰਮੁਖਾਂ ਦੀ ਸਤਸੰਗਤ ਦੇਣੀ ਜੋ ਦਲ ਤੋਂ ਭਾਵ ਸਮੂਹ ਸੰਗਤ ਵਿੱਚ ਸਮਦ੍ਰਿਸ਼ਟੀ ਸਮਝਣ, ਸਾਰੇ ਦੁਨੀਆਂ ਦੇ ਵਿੱਚ ਸਮਦ੍ਰਿਸ਼ਟੀ ਰੱਖਣ, ਉਹਾਂ ਜਿਹੜੀ ਸੰਗਤ ਦਿਓ। ਸੋ ਸ੍ਰੀ ਰਾਗ ਦੀ ਭਗਤ ਬਾਣੀ ਵਿੱਚ ਸਾਰੇ 5 ਸ਼ਬਦ ਆਏ ਨੇ। 2 ਸ਼ਬਦ ਭਗਤ ਕਬੀਰ ਜੀ ਦੇ ਹੈ, 1 ਸ਼ਬਦ ਭਗਤ ਤਰਲੋਚਨ ਜੀ ਦਾ, 1 ਸ਼ਬਦ ਭਗਤ ਬੇਣੀ ਜੀ ਦਾ, ਅਤੇ 1 ਸ਼ਬਦ ਭਗਤ ਰਵਿਦਾਸ ਜੀ ਦਾ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਪਹਿਲੀ ਭਗਤ ਬਾਣੀ ਬਖਸ਼ਿਸ਼ ਕੀਤੀ ਆਪਾਂ ਨੂੰ। ਸੋ ਪਹਿਲਾ ਸ਼ਬਦ ਭਗਤ ਕਬੀਰ ਜੀ ਦਾ ਮਹਾਰਾਜ ਨੇ ਬਖਸ਼ਿਸ਼ ਕੀਤਾ। ਭਗਤ ਕਬੀਰ ਜੀ 1455 ਬਿਕਰਮੀ ਜੇਠ ਸੁਦੀ ਪੂਰਨਮਾਸੀ ਨੂੰ ਇਹਨਾਂ ਜਨਮ ਹੋਇਆ। ਪਿਤਾ ਦਾ ਨਾਮ ਸੀ ਨੀਰੂ ਅਤੇ ਮਾਤਾ ਦਾ ਨਾਮ ਨੀਮਾ, ਪਤਨੀ ਦਾ ਨਾਮ ਸੀ ਮਾਤਾ ਲੋਈ, ਇੱਕ ਇਹਨਾਂ ਦਾ ਪੁੱਤਰ ਸੀ ਉਹਦਾ ਨਾਂ ਸੀ ਕਮਾਲਾ, ਜਿਹੜੀ ਪੁੱਤਰੀ ਸੀ ਉਹਦਾ ਨਾਂ ਸੀ ਕਮਾਲੀ। ਸੋ ਕਬੀਰ ਜੀ 1575 ਦੇ ਵਿੱਚ ਮਗਹਰ ਦੀ ਧਰਤੀ ਹੈ ਜਿਹੜੀ, ਸੋ ਉਸ ਥਾਂ ਦੇ ਉੱਤੇ ਸਰੀਰ ਛੱਡਿਆ ਸੀ। ਅਸਥਾਨ ਆਪਦਾ ਹੈ ਕਬੀਰ ਚੌਰਾ ਕਾਂਸ਼ੀ ਦੇ ਵਿੱਚ। ਇਸੇ ਤਰ੍ਹਾਂ ਭਗਤ ਨਾਮਦੇਵ ਜੀ ਜਿਨ੍ਹਾਂ ਦਾ ਜਨਮ ਕੱਤਕ ਸੁਦੀ 11 ਸੰਮਤ 1327 ਵਿੱਚ ਹੋਇਆ, ਪਿੰਡ ਨਰਸੀ ਬਾਹਮਣ, ਪਿਤਾ ਦਾ ਨਾਮ ਸੀਗਾ ਦਾਮ ਸੇਠੀ, ਮਾਤਾ ਦਾ ਨਾਮ ਗੋਨਾ ਬਾਈ, ਇਹਨਾਂ ਦਾ ਨਿਵਾਸ ਪੁੰਡਰਪੁਰ 'ਚ ਹੋਇਆ। ਸੋ ਇਸਤਰੀ ਦਾ ਨਾਮ ਸੀ ਰਾਜਾ ਬਾਈ, ਇਹਨਾਂ ਦੇ ਪੁੱਤਰ ਸੀ ਨਾਰਾਇਣ, ਵਿੱਠਲ, ਮਹਾਂਦੇਵ ਅਤੇ ਗੋਬਿੰਦ। ਪੁੱਤਰੀ ਦਾ ਨਾਮ ਸੀ ਲਿੰਬਾ ਬਾਈ, ਦੇਹਾਂਤ ਹੋਇਆ 1407 ਸੰਮਤ ਬਿਕਰਮੀ ਵਿੱਚ ਇਹਨਾਂ ਦਾ। ਸੋ ਭਗਤ ਨਾਮਦੇਵ ਦਾ ਸਥਾਨ ਦੇਖਣ ਜੇ ਜਾਣਾ ਹੋਵੇ ਹਜ਼ੂਰ ਸਾਹਿਬ ਤੋਂ ਜਾਣਾ ਪੈਂਦਾ। ਨਰਸੀ ਨਾਮਦੇਵ ਹੁਣ ਉਹ ਪਿੰਡ ਦਾ ਨਾਂ ਪੈ ਗਿਆ ਨਰਸੀ ਨਾਮਦੇਵ। ਸੋ ਜਿੱਥੇ ਭਗਤ ਨਾਮਦੇਵ ਦੇਵਰਾ ਫੇਰਿਆ ਸੀਗਾ ਉਹ ਥਾਂ ਦੇ ਉੱਤੇ ਵੀ ਹਜ਼ੂਰ ਸਾਹਿਬ ਤੋਂ ਜਾਇਆ ਜਾ ਸਕਦਾ। ਉੱਥੇ ਹੁਣ ਸਰਾਂ ਵੀ ਬਣਾਈ ਬੰਬੇ ਦੀ ਸੰਗਤ ਨੇ, ਬਹੁਤ ਵਧੀਆ। ਸੋ ਭਗਤ ਰਵਿਦਾਸ ਜੀ ਇਹਨਾਂ ਦਾ 1456 ਬਿਕਰਮ ਨੂੰ ਚਮਾਰਾਂ ਦੇ ਗ੍ਰਹਿ ਵਿਖੇ ਕਾਂਸ਼ੀ ਜਨਮ ਹੋਇਆ। ਪਿਤਾ ਦਾ ਨਾਮ ਰਘੂ ਵੀ ਸੀ, ਸੰਤੋਖਾ ਕਰਕੇ ਵੀ ਕਹਿੰਦੇ ਸੀ। ਮਾਤਾ ਧੁਰਬਿਨੀਆਂ ਦਿਆਰੀ, ਦਿਆਰੀ ਵੀ ਉਹਨਾਂ ਦਾ ਨਾਮ ਸੀ। ਸੋ ਇਸ ਤਰ੍ਹਾਂ ਭਗਤ ਤ੍ਰਿਲੋਚਨ ਜੀ ਜਿਨ੍ਹਾਂ ਦਾ ਜਨਮ 1325 ਬਿਕਰਮ ਨੂੰ ਹੋਇਆ, ਪਿੰਡ ਬਾਰਸੀ, ਜ਼ਿਲ੍ਹਾ ਸ਼ੋਲਾਪੁਰ, ਮਹਾਰਾਸ਼ਟਰ ਦੇ ਵਿੱਚ, ਆਪ ਵੈਸ ਜਾਤੀ 'ਚ ਹੋਏ ਨੇ ਆਪਦੇ। ਸੋ ਭਗਤ ਨਾਮਦੇਵ ਜੀ ਆਪਦੇ ਸਮਕਾਲੀ ਹੋਏ ਨੇ ਭਗਤ ਤ੍ਰਿਲੋਚਨ ਜੀ ਦੇ, ਤਾਂ ਹੀ ਉਹਨਾਂ ਦੇ ਸ਼ਬਦ ਇਕੱਠੇ ਆਉਂਦੇ ਬਾਣੀ 'ਚ। ਭਗਤ ਧੰਨਾ ਜੀ ਜਨਮ 1473 ਬਿਕਰਮੀ ਸਨ, 1416 ਈਸਵੀ ਤਾਂਕ ਦੇ ਇਲਾਕੇ ਪਿੰਡ ਧੂਹਾਨ 'ਚ ਹੋਇਆ। ਸੋ ਇਹ ਦਿਓਲੀ ਤੋਂ 20 ਮੀਲ 'ਤੇ ਹੈ। ਭਗਤ ਭੀਖਣ ਜੀ ਇਹਨਾਂ ਦਾ ਸੰਖੇਪ ਜੀਵਨ ਜਿਹੜਾ ਹੈ ਆਪਾਂ ਪੜ੍ਹ ਸਕਦੇ ਹਾਂ ਸਾਰਿਆਂ ਦਾ। ਸੋ ਜਿੱਥੇ ਭਗਤ ਮਾਲਾ ਇੱਕ ਮਿਲਦੀ ਹੈ ਪੋਥੀ, ਉਹਦੇ ਵਿੱਚ ਸਾਰਿਆਂ ਦੇ ਜੀਵਨ ਲਿਖੇ ਵੀ, ਇਕੱਲਿਆਂ ਇਕੱਲਿਆਂ ਦੇ ਜੀਵਨ ਵੀ ਮਿਲ ਜਾਂਦੇ ਨੇ। ਦੇਹਾਂਤ ਇਹਨਾਂ ਦਾ 1361 ਬਿਕਰਮੀ 'ਚ ਹੋਇਆ। ਕਈਆਂ ਦੇ ਨਹੀਂ ਲੱਭਦੇ ਜਨਮ ਜਾਂ ਥਾਂ, ਹੌਲੀ ਹੌਲੀ ਮਿਲ ਜਾਂਦੇ, ਖੋਜੀਆਂ ਨੇ ਅੱਗੇ ਖੋਜ ਹੋਰ ਕਰ ਲਈ ਹੋਣੀ। ਭਗਤ ਜੈਦੇਵ ਦਾ ਜਨਮ 1265 ਕਨੌਜੀ ਬ੍ਰਾਹਮਣ ਦੇ ਖਾਨਦਾਨ ਵਿੱਚ ਹੋਇਆ। ਪਿਤਾ ਭੋਜਦੇਵ ਅਤੇ ਮਾਤਾ ਦਾ ਨਾਮ ਬਾਮ ਦੇਵੀ ਜਾਂ ਰਮਾ ਦੇਵੀ, ਇਸਤਰੀ ਪਦਮਾਵਤੀ ਹੋਈ ਹੈ। ਇਹਨਾਂ ਦਾ ਸੰਖੇਪ ਜੀਵਨ ਵੀ ਆਪਾਂ ਪੜ੍ਹ ਸਕਦੇ ਹਾਂ ਭਗਤ ਬਾਣੀ ਸਟੀਕ ਸੰਪਰਦਾਇ ਦੇ ਵਿੱਚ। ਭਗਤ ਬੇਣੀ ਜੀ ਦਾ ਜਨਮ ਜਿਹੜਾ 1690 ਬਿਕਰਮੀ ਭਗਤ ਮਾਲਾ 'ਚ ਲਿਖਿਆ ਹੋਇਆ। ਇਹਦਾ ਹੋਰ ਕਿਧਰੋਂ ਪੂਰਾ ਹਾਲ ਵੈਸੇ ਮਿਲਿਆ ਨਹੀਂ। ਭਾਈ ਗੁਰਦਾਸ ਜੀ ਨੇ 10ਵੀਂ ਵਾਰ ਦੇ 'ਚ ਇਹਨਾਂ ਦੇ ਜੀਵਨ ਬਾਰੇ ਸਿਰਫ ਇੱਕ ਪੌੜੀ ਲਿਖੀ ਹੈ। ਸੋ ਇਸ ਕਰਕੇ ਜਿਹੜੀਆਂ ਭਗਤਾਂ ਦੀਆਂ ਜੀਵਨੀਆਂ ਉਹਨਾਂ ਦੇ ਵਿੱਚ, ਕਿਉਂਕਿ ਬਾਅਦ ਵਿੱਚ ਕਾਫ਼ੀ ਖੋਜ ਹੋ ਚੁੱਕੀ ਹੈ, ਵਿਸਥਾਰ ਸਹਿਤ ਆਪ ਜੀ ਨੂੰ ਫੇਰ ਦੱਸਿਆ ਜਾਵੇਗਾ ਸਾਰਾ ਕਿ ਭਗਤਾਂ ਦੇ ਜੀਵਨਾਂ ਬਾਰੇ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਾਫ਼ੀ ਉੱਦਮ ਦੇ ਨਾਲ ਇਹ ਚੀਜ਼ਾਂ ਛਾਪੀਆਂ। ਹੁਣ ਉਹ ਸਾਰਾ ਆਪਾਂ ਕੋਸ਼ਿਸ਼ ਕਰਾਂਗੇ ਆਪਣੇ ਸਾਹਮਣੇ ਆਵੇ। ਭਗਤ ਸੈਣ ਜੀ ਦਾ ਜਨਮ 1457 ਬਿਕਰਮੀ 'ਚ ਹੋਇਆ, ਪਿੰਡ ਬਾਧੂਗੜ੍ਹ। ਆਪ ਜੀ ਰੀਵਾ ਦੇ ਰਾਜੇ ਰਾਜਾ ਰਾਮ ਦੇ ਨਾਈ ਸਨ, ਰਾਮਾਨੰਦ ਜੀ ਦੇ ਚੇਲੇ ਸਨ। ਸੈਣ ਜੀ ਦੀ ਵੰਸ਼ ਰੀਵਾ 'ਚ ਰਹਿੰਦੀ ਆ ਹੁਣ ਵੀ। ਸੋ ਇਹਦੇ ਦੇਹਾਂਤ ਵਗੈਰਾ ਇਹਨਾਂ ਦਾ ਕੋਈ ਪਤਾ ਨਹੀਂ। ਇਹਦਾ ਸੰਖੇਪ ਜੀਵਨ ਆਪਾਂ ਪੜ੍ਹ ਸਕਦੇ ਹਾਂ ਲੈ ਕਰਕੇ। ਭਗਤ ਪੀਪਾ ਜੀ ਹੋਏ ਨੇ, ਜਨਮ ਹੋਇਆ 1483 'ਚ, ਪਤਨੀ ਦਾ ਨਾਮ ਸੀ ਸੀਤਾ ਰਾਣੀ, ਆਪ ਗਗਰਾਉਣ ਦੇ ਰਾਜਾ ਸੀ। ਇਹ ਭਗਤ ਪੀਪਾ ਜੀ ਰਾਜੇ ਸਨ। ਇਹਨਾਂ ਦਾ ਜਿਹੜਾ ਜੀਵਨ ਹੈ ਇਹ ਵੀ ਆਪਾਂ ਲੈ ਕੇ ਪੜ੍ਹੀਏ ਤਾਂ ਪਤਾ ਲੱਗੇ ਭਗਤ ਮਾਲਾ ਦੇ ਵਿੱਚੋਂ ਹੀ। ਸ਼ੇਖ ਫਰੀਦ ਜੀ, ਜਨਮ ਸੰਮਤ 1231 'ਚ, ਸੰਨ 1173 ਰਮਜ਼ਾਨ ਦੇ ਮਹੀਨੇ ਹੋਇਆ। ਪਿਤਾ ਸ਼ੇਖ ਜਲਾਲਦੀਨ ਸੁਲੇਮਾਨ, ਮਾਤਾ ਮਰੀਅਮ, ਕੋਠੀਵਾਲ ਪਿੰਡ ਮੁਲਤਾਨ ਦੇ ਕੋਲੇ ਹੈ। ਆਪਦੀਆਂ 4 ਸ਼ਾਦੀਆਂ ਹੋਈਆਂ ਨੇ। ਚੌਥੀ ਸ਼ਾਦੀ ਦਿੱਲੀ ਦੇ ਬਾਦਸ਼ਾਹ ਨਾਸਰਦੀਨ ਮਹਿਦੂਦ ਦੀ ਪੁੱਤਰੀ ਹਜਬਰਾ ਨਾਲ ਹੋਈ ਹੈ। ਆਪ ਦੇ 5 ਪੁੱਤਰ ਸਨ, ਬਦਰਦੀਨ ਸੁਲੇਮਾਨ, ਅਬਦੁੱਲਾ, ਬਹਾਉਦੀਨ, ਯਕੂਬ, ਨਿਜ਼ਾਮਦੀਨ ਅਤੇ 3 ਧੀਆਂ ਸਨ। ਦੇਹਾਂਤ ਹੋਇਆ 1266 ਈਸਵੀ ਵਿੱਚ। ਫਿਰ ਭਗਤ ਸਦਨਾ ਜੀ ਹੋਏ ਨੇ, ਜਨਮ 1180 ਸੇਵਨ 'ਚ, ਹੈਦਰਾਬਾਦ ਸਿੰਧ 'ਚ ਪੈਂਦਾ। ਇਹਨਾਂ ਦਾ ਦੇਹਾਂਤ ਸਰਹੰਦ ਹੋਇਆ, ਕਿਉਂਕਿ ਇਹ ਸਰਹੰਦ ਵਿੱਚ ਕਸਾਈ ਦਾ ਕੰਮ ਕਰਦੇ ਸੀ। ਹੁਣ ਵੀ ਉਹ ਥਾਂ ਹੈਗੀ ਉੱਥੇ ਜਿੱਥੇ ਆਪ ਜੀ ਨੂੰ ਬੱਕਰੇ ਨੇ ਕਿਹਾ, ਜਾਂ ਕਹੋ ਆਕਾਸ਼ਬਾਣੀ ਹੋਏ ਜਾਂ ਆਵਾਜ਼ ਆਈ ਵੀ ਅੱਜ ਤਾਂ ਤੂੰ ਮੇਰੀ ਲੱਤ ਵੱਢ ਕੇ ਦੇਗਾ, ਕੱਲ੍ਹ ਨੂੰ ਫਿਰ ਅਗਲਾ ਹਿਸਾਬ ਕਿਤਾਬ ਸ਼ੁਰੂ ਹੋ ਜਾਣਾ। ਕਈ ਜਨਮਾਂ ਤੋਂ ਆਪਣਾ ਗਲ ਗਲ ਦਾ ਹਿਸਾਬ ਚੱਲਿਆ ਆ ਰਿਹਾ। ਉੱਥੇ ਹੀ ਹੱਥ 'ਚੋਂ ਛੁਰਾ ਡਿੱਗ ਪਿਆ, ਮਹਾਂ ਕਸਾਬ ਛੁਰੀ ਸੱਟ ਪਾਈ। ਆਪਦਾ ਡੇਰਾ ਸਰਹੰਦੀ ਬਣਿਆ ਹੋਇਆ। ਸੋ ਇਸ ਕਰਕੇ ਇਸ ਤੋਂ ਅੱਗੇ ਭਗਤ ਰਾਮਾਨੰਦ ਜੀ ਹੋਏ ਜਨਮ 1423 ਬਿਕਰਮੀ, ਪਿਤਾ ਭੂਰ ਕਰਮਾ, ਮਾਤਾ ਸੁਸ਼ੀਲਾ, ਜਾਤ ਇਹਨਾਂ ਦੀ ਸੀ ਗੌਡ ਬ੍ਰਾਹਮਣ ਸਨ ਅਤੇ ਆਪ ਵਿਰਕਤ ਹੋਏ ਨੇ। ਦੇਹਾਂਤ ਸੰਮਤ ਹੋਇਆ 1524 ਬਿਕਰਮੀ। ਭਗਤ ਪਰਮਾਨੰਦ ਜੀ ਜਨਮ ਜਿਨ੍ਹਾਂ ਦਾ 1399 ਈਸਵੀ ਵਿੱਚ ਹੋਇਆ, ਪਿੰਡ ਬਾਸਰੀ, ਜ਼ਿਲ੍ਹਾ ਸ਼ੋਹਲਾਪੁਰ। ਇਹਨਾਂ ਦੇ ਜੀਵਨ ਬਾਰੇ ਵੀ ਆਪਾਂ ਹੋਰ ਖੋਜ ਕਰਕੇ ਫਿਰ ਅੱਗੇ ਦੱਸ ਦਿਆਂਗੇ। ਭਗਤ ਸੂਰਦਾਸ ਜੀ ਜਿਨ੍ਹਾਂ ਦਾ ਜਨਮ 1586 ਬਿਕਰਮੀ 'ਚ ਹੋਇਆ, ਆਪਦਾ ਪਹਿਲਾ ਨਾਮ ਮਦਨ ਮੋਹਨ ਸੀ। ਸੋ ਇਸ ਤਰ੍ਹਾਂ ਇਹ 15 ਭਗਤਾਂ ਦਾ ਨਾਮ ਜਿਹੜਾ ਬਾਣੀ ਦੇ ਅੰਦਰ ਆਇਆ। ਹੌਲੀ ਹੌਲੀ ਆਪਾਂ ਇਹਨਾਂ ਦੇ ਜੀਵਨ ਬਾਰੇ ਜਦੋਂ ਜਦੋਂ ਵੀ ਭਗਤ ਬਾਣੀ ਆਵੇਗੀ ਤਾਂ ਗਿਆਨ ਪ੍ਰਾਪਤ ਕਰਦੇ ਰਹਾਂਗੇ, ਕਿਉਂ ਸਤਿਗੁਰੂ ਮਹਾਰਾਜ ਨੇ ਅੱਜ ਕਿਰਪਾ ਕੀਤੀ ਹੈ ਸ੍ਰੀ ਰਾਗ ਦੀ, ਇੱਥੇ ਆ ਕਰਕੇ ਸਮਾਪਤੀ ਹੋਈ ਹੈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।